You're with SBS Radio.
SBS Radio.
ਹਾਜ਼ਰੀਨ, ਮਹਿਲਾਵਾਂ ਦੀ ਸਿਹਤ ਸੰਬੰਧੀ ਜਿਹੜੀ ਇੱਕ ਅਸੀਂ ਸੀਰੀਜ਼ ਸ਼ੁਰੂ ਕੀਤੀ ਹੈ, ਉਸ ਲੜੀਵਾਰ ਦੇ ਅੰਤਰਗਤ ਇੱਕ ਵਾਰ ਫਿਰ ਸਾਡੇ ਨਾਲ ਗਗਨ ਕੌਰ ਚੀਮਾ ਜੀ ਜੁੜੇ ਹਨ। ਗਗਨ, ਬਹੁਤ ਹੀ ਤੁਹਾਡਾ ਨਿੱਘਾ ਸਵਾਗਤ ਹੈ।
ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ, ਔਰ ਸਤਿ ਸ਼੍ਰੀ ਅਕਾਲ ਸਭ ਸਰੋਤਿਆਂ ਨੂੰ।
ਅਸੀਂ ਮਹੀਨੇ ਦੇ ਅਖੀਰਲੇ ਮੰਗਲਵਾਰ ਨੂੰ ਇਹ ਸੈਗਮੈਂਟ ਪੇਸ਼ ਕਰਦੇ ਹਾਂ ਅਤੇ ਕਈ ਸਾਡੇ ਸਰੋਤੇ ਇਸ ਦੀ ਉਡੀਕ ਵੀ ਕਰਦੇ ਹਨ। ਅਤੇ ਅੱਜ ਦਾ ਜਿਹੜਾ ਅਸੀਂ ਵਿਸ਼ਾ ਚੁਣਿਆ ਹੈ ਉਹ ਹੈ ਬਾਂਝਪਨ। ਹੁਣ ਦੇਖੋ, ਸਾਡੇ ਸੱਭਿਆਚਾਰ ਵਿੱਚ ਬਾਂਝਪਨ ਨੂੰ ਤਾਂ ਜਿਵੇਂ ਕਿ ਇੱਕ ਕਲੰਕ ਹੀ ਮੰਨਿਆ ਜਾਂਦਾ ਹੈ, ਖਾਸ ਕਰ ਔਰਤ 'ਤੇ ਇਹ ਕਲੰਕ ਮੜਿਆ ਜਾਂਦਾ ਹੈ ਕਿ ਕੋਈ ਉਸ 'ਚ ਨੁਕਸ ਹੋਵੇਗਾ, ਉਸ 'ਚ ਕੋਈ ਕਮੀ ਹੋਵੇਗੀ ਜਿਸ ਕਾਰਨ ਬੱਚਾ ਨਹੀਂ ਹੋ ਰਿਹਾ। ਸੋ ਬਾਂਝਪਨ ਬਾਰੇ ਇਹ ਗੱਲਬਾਤ ਸ਼ੁਰੂ ਕਰਦੇ ਹਾਂ ਕਿ ਪ੍ਰਮੁੱਖ ਕਾਰਨ ਕੀ ਹੁੰਦਾ ਹੈ ਕਿ ਔਰਤ ਦਾ ਬੱਚਾ ਨਹੀਂ ਹੋ ਰਿਹਾ।
ਸੋ ਮਨਪ੍ਰੀਤ ਜੀ, ਸਭ ਤੋਂ ਜ਼ਰੂਰੀ ਫੈਕਟਰ ਜਿਹੜਾ ਹੈਗਾ ਔਰਤ ਅਤੇ ਆਦਮੀ ਦੋਨਾਂ ਦੀ ਉਮਰ ਇੱਕ ਵੱਡਾ ਫੈਕਟਰ ਹੈ। ਅਤੇ ਇੱਥੇ ਮੈਂ ਦੁਹਰਾ ਦਿਆਂ, ਦੋਨਾਂ ਦੀ ਉਮਰ ਫਰਟੀਲਿਟੀ 'ਤੇ ਅਸਰ ਪਾਉਂਦੀ ਹੈ। ਸੋ ਆਸਟ੍ਰੇਲੀਆ ਵਿੱਚ 6 ਵਿੱਚੋਂ 1 ਕਪਲ ਨੂੰ ਕਨਸੀਵ ਕਰਨ ਯਾਨੀ ਕਿ ਗਰਭ ਧਾਰਨ ਕਰਨ ਵਿੱਚ ਔਕੜਾਂ ਆਉਂਦੀਆਂ ਹਨ। ਅਤੇ ਕਈ ਦਹਾਕਿਆਂ ਤੋਂ ਦੇਖਿਆ ਗਿਆ ਕਿ IVF ਟੈਕਨੀਕ ਦੀ ਵਰਤੋਂ ਵੱਧਦੀ ਜਾ ਰਹੀ ਹੈ। ਸੋ ਆਪਣੀ ਰੀਪ੍ਰੋਡਕਟਿਵ ਹੈਲਥ ਬਾਰੇ ਸਮੇਂ ਸਿਰ ਜਾਣ ਲੈਣ ਲਈ ਅਤੇ ਕਨਸੈਪਸ਼ਨ ਦੇ ਫੈਕਟਰਸ ਜਾਂ ਫਰਟੀਲਿਟੀ ਦੇ ਫੈਕਟਰ ਸਮਝ ਲੈਣ ਨਾਲ ਕਪਲਸ ਨੂੰ ਸਹੀ ਸਮੇਂ 'ਤੇ ਢੁੱਕਵੇਂ ਫੈਸਲੇ ਲੈਣ ਵਿੱਚ ਮਦਦ ਮਿਲ ਸਕਦੀ ਹੈ। ਸੋ ਪਹਿਲਾ ਫੈਕਟਰ ਜਿਹੜਾ ਹੈਗਾ ਔਰ ਸਭ ਤੋਂ ਇੰਪੋਰਟੈਂਟ ਫੈਕਟਰ ਦੋਨਾਂ ਦੀ ਸਿਹਤ ਨੂੰ ਜਿਹੜਾ ਇਫੈਕਟ ਕਰੇਗਾ ਐਜ ਵੈਨ ਇਟ ਕਮਸ ਟੂ ਕਨਸੈਪਸ਼ਨ ਇਜ਼ ਉਮਰ, ਉਸਦੀ ਉਮਰ। ਸੋ ਮੈਨ ਦੀ ਗੱਲ ਕਰੀਏ ਤਾਂ 40 ਸਾਲ ਤੋਂ ਵੱਧ ਆਦਮੀ ਦੀ ਉਮਰ ਦੀ ਗੱਲ ਕਰੀਏ, ਆਮ ਕਰਕੇ ਜਦੋਂ ਔਰਤ ਕਨਸੀਵ ਨਹੀਂ ਕਰ ਸਕਦੀ ਤਾਂ ਔਰਤ ਵਿੱਚ ਹੀ ਦੋਸ਼ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਆਦਮੀ ਵਿੱਚ ਨਹੀਂ। ਪਰ ਇਹ ਰਿਸਰਚ ਕਹਿੰਦੀ ਆ ਕਿ ਜੇ ਆਦਮੀ ਦੀ ਉਮਰ 40 ਤੋਂ 45 ਸਾਲ ਤੋਂ ਵੱਧ ਹੋਵੇ ਤਾਂ ਅਜਿਹੇ ਕਪਲ ਨੂੰ ਬੇਬੀ ਕਰਨ ਵਿੱਚ ਆਮ ਨਾਲੋਂ 5 ਗੁਣਾ ਵੱਧ ਸਮਾਂ ਲੱਗ ਸਕਦਾ ਹੈ, ਵਿਚ ਇਜ਼ ਕੁਆਇਟ ਸਿਗਨੀਫਿਕੈਂਟ, 5 ਗੁਣਾ ਵੱਧ। ਮਿਸਕੈਰੇਜ ਤੇ ਬਰਥ ਡਿਫੈਕਟਸ ਦੀ ਵੀ ਵੱਧ ਜਾਂਦੇ ਹਨ ਜੇ ਆਦਮੀ ਦੀ ਉਮਰ 40 ਸਾਲ ਤੋਂ ਵੱਧ ਹੋਵੇ। ਇੱਥੇ ਇਹ ਵੀ ਵਿਚਾਰ ਜ਼ਰੂਰੀ ਕਰ ਲਈਏ ਕਿ ਮਾਈਗ੍ਰੈਂਟ ਕਪਲਸ ਅੱਜ ਕੱਲ੍ਹ ਬੇਬੀ ਪਲਾਨ ਕਰਨ ਵਿੱਚ ਬਹੁਤ ਦੇਰੀ ਲਾ ਰਹੇ ਹਨ। ਮਾਈਗ੍ਰੇਸ਼ਨ ਤੇ ਸੈਟਲਮੈਂਟ ਪ੍ਰੋਸੈਸ ਜਿੱਥੇ ਹੋਰ ਤਕਲੀਫਾਂ ਲਿਆ ਰਿਹਾ ਹੈ, ਉੱਥੇ ਮਾਈਗ੍ਰੈਂਟ ਕਪਲਸ ਵਿੱਚ ਇਨਫਰਟੀਲਿਟੀ ਦਾ ਇੱਕ ਬਹੁਤ ਵੱਡਾ ਕਾਰਨ ਬਣਦਾ ਜਾ ਰਿਹਾ ਹੈ ਇਹ ਸੈਟਲਮੈਂਟ ਪ੍ਰੋਸੈਸ। ਤੇ ਇਸਦਾ ਪ੍ਰਮੁੱਖ ਕਾਰਨ ਇਹੀ ਹੈ ਕਿ ਜਦੋਂ ਤੱਕ ਕਪਲ ਬੇਬੀ ਪਲਾਨ ਕਰਨ ਜੋਗਾ ਆਪਣੇ ਆਪ ਨੂੰ ਕਾਬਲ ਸਮਝਦੇ ਹਨ, ਫਾਈਨੈਂਸ਼ਲੀ ਹੋ ਗਿਆ ਜਾਂ ਡਿਸਰਪਸ਼ਨ ਫ੍ਰੀ ਸੈਟਲਡ ਲਾਈਫ ਦੀ ਉਮੀਦ ਕਰਕੇ, ਉਦੋਂ ਤੱਕ ਆਦਮੀ ਅਤੇ ਔਰਤ ਦੋਨਾਂ ਦੀ ਉਮਰ ਕਾਫੀ ਹੋ ਜਾਂਦੀ ਹੈ। ਤੇ ਫਿਰ ਡਾਕਟਰਾਂ ਦੇ ਚੱਕਰ, ਨੌਕਰੀਆਂ ਕਰਦਿਆਂ ਟ੍ਰੀਟਮੈਂਟਸ ਜਾਂ ਇੱਥੋਂ ਤੱਕ ਇਨਫੋਰਮੇਸ਼ਨ ਜਾਂ ਸਹੀ ਜਾਣਕਾਰੀ ਲੈਣ ਦਾ ਵੀ ਟਾਈਮ ਨਹੀਂ ਹੁੰਦਾ। ਤੇ ਕਲਚਰਲੀ ਅਪਰੋਪਰੀਏਟ ਤੇ ਆਪਣੀ ਭਾਸ਼ਾ ਵਿੱਚ ਜਾਣਕਾਰੀ ਉਪਲਬਧ ਨਾ ਹੋਣ ਕਰਕੇ ਦੇਰ ਤੋਂ ਹੋਰ ਦੇਰੀ ਹੁੰਦੀ ਜਾਂਦੀ ਹੈ ਤੇ ਅਖੀਰ ਗੱਲ IVF ਤੱਕ ਪਹੁੰਚ ਜਾਂਦੀ ਹੈ। ਜੇ ਔਰਤ ਦੀ ਗੱਲ ਕਰੀਏ ਉਮਰ ਦੇ ਲਿਹਾਜ਼ ਦੇ ਨਾਲ ਤਾਂ ਕਦੋਂ ਤੇ ਕਿਵੇਂ ਫਰਕ ਪੈਣਾ ਸ਼ੁਰੂ ਹੁੰਦਾ ਹੈ। ਇੱਕ ਬੱਚੀ ਦਾ ਜਦੋਂ ਜਨਮ ਹੁੰਦਾ ਹੈ ਤਾਂ ਉਸ ਦੀਆਂ ਓਵਰੀਜ਼ ਯਾਨੀ ਕਿ ਅੰਡਕੋਸ਼ ਵਿੱਚ ਤਕਰੀਬਨ 1 ਤੋਂ 2 ਮਿਲੀਅਨ ਆਂਡੇ ਹੁੰਦੇ ਹਨ। ਇਹ ਮਾਤਰਾ ਵੱਖੋ ਵੱਖਰੇ ਲਿਟਰੇਚਰ ਵਿੱਚ ਵੱਖੋ ਵੱਖਰੀ ਮਿਲੇਗੀ। ਸੋ ਤਕਰੀਬਨ 1 ਤੋਂ 2 ਮਿਲੀਅਨ ਲੈ ਕੇ ਜੇ ਆਪਾਂ ਗੱਲ ਕਰੀਏ, ਜਿੰਨੇ ਐਗਸ ਇਸ ਬੱਚੀ ਵਿੱਚ ਜਨਮ ਵੇਲੇ ਹੋਣਗੇ ਉਸ ਤੋਂ ਵੱਧਦੇ ਨਹੀਂ ਹਨ। ਉਹ ਮਾਹਵਾਰੀ ਸ਼ੁਰੂ ਹੋਣ ਦੇ ਦੌਰਾਨ ਉਹ ਹਰ ਮਹੀਨੇ ਸਗੋਂ ਘਟਣੇ ਸ਼ੁਰੂ ਹੋ ਜਾਂਦੇ ਹਨ। ਅਤੇ ਜਿਹੜੇ ਬੱਚੇ ਵੀ ਹੁੰਦੇ ਹਨ ਐਗਸ, ਉਹਨਾਂ ਦੀ ਉਮਰ ਵੱਧ ਹੋਣ ਕਰਕੇ ਉਹਨਾਂ ਦੀ ਕੁਆਲਿਟੀ ਵੀ ਘਟਦੀ ਹੈ। ਸੋ ਐਗਸ ਡਿਮਿਨਿਸ਼ ਬੋਥ ਇਨ ਕੁਆਲਿਟੀ ਐਂਡ ਕੁਆਂਟਿਟੀ ਐਸ ਦ ਵਿਮੈਨ ਏਜਸ।
ਠੀਕ ਹੈ।
ਤੇ ਕੁਝ ਅੰਕੜੇ ਦੱਸਦੇ ਆ, 30 ਸਾਲ ਦੀ ਉਮਰ ਵਿੱਚ ਹਰ ਮਹੀਨੇ ਨੈਚੁਰਲੀ ਕਨਸੀਵ ਕਰਨ ਦੇ ਚਾਂਸਿਸ ਸਿਰਫ 20% ਹੋ ਜਾਂਦੇ ਹਨ।
30
ਸਾਲ ਤੋਂ ਇਹ ਪਰਸੈਂਟੇਜ ਮਨਪ੍ਰੀਤ ਜੀ ਹੋਰ ਘਟਣੀ ਸ਼ੁਰੂ ਹੋ ਜਾਂਦੀ ਹੈ। ਤੇ 40 ਸਾਲ ਦੀ ਉਮਰ ਤੱਕ ਔਰਤ ਦੀ ਫਰਟੀਲਿਟੀ ਅੱਧੀ ਰਹਿ ਜਾਂਦੀ ਹੈ। ਤੇ ਇਸ ਉਮਰ ਵਿੱਚ ਹਰ ਮਹੀਨੇ ਨੈਚੁਰਲੀ ਕਨਸੀਵ ਕਰਨ ਦੇ ਉਸਦੇ ਚਾਂਸਿਸ ਸਿਰਫ 5% ਰਹਿ ਜਾਂਦੇ ਹਨ।
ਓਹੋ।
ਸੋ ਇਹ 40 ਸਾਲ ਤੋਂ ਬਾਅਦ ਪ੍ਰੈਗਨੈਂਸੀ ਤੇ ਬਰਥ ਕੰਪਲੀਕੇਸ਼ਨਸ ਵੀ ਵੱਧ ਜਾਂਦੀਆਂ ਹਨ, ਜਿਵੇਂ ਕਿ ਮਿਸਕੈਰੇਜ ਹੋ ਗਿਆ, ਜਿਹਦਾ ਗਰਭ ਗਿਰ ਜਾਣਾ, ਔਰ ਸਟਿਲ ਬਰਥ ਹੋ ਗਿਆ, ਜਿਵੇਂ ਮਰਿਆ ਹੋਇਆ ਬੱਚਾ ਪੈਦਾ ਹੋਣਾ, ਜਾਂ ਬਰਥ ਡਿਫੈਕਟਸ ਵਾਲੇ ਬੱਚੇ ਪੈਦਾ ਹੋਣੇ, ਉਹ 40 ਸਾਲ ਤੋਂ ਬਾਅਦ, ਐਂਡ ਮਾਈਂਡ ਯੂ 40 ਸਾਲ ਉਮਰ ਮੈਨ ਦੀ ਜਾਂ ਵੁਮੈਨ ਦੀ, ਉਸ ਤੋਂ ਬਾਅਦ ਕੰਪਲੀਕੇਸ਼ਨਸ ਵੀ ਵੱਧ ਜਾਣਗੀਆਂ ਤੇ ਫਰਟੀਲਿਟੀ ਦੋਨਾਂ ਦੀ ਘੱਟ ਜਾਏਗੀ। ਸੋ ਮਾਈਗ੍ਰੈਂਟ ਕਮਿਊਨਿਟੀਜ਼ ਨੂੰ ਇਹ ਸਲਾਹ ਹੈ ਕਿ ਐਟਲੀਸਟ ਕਨਸੈਪਸ਼ਨ ਬਾਰੇ ਸਹੀ ਜਾਣਕਾਰੀ ਪ੍ਰਾਪਤ ਕਰ ਲੈਣਾ ਹੀ ਵਾਜਿਬ ਹੈ, ਤਾਂ ਕਿ ਜੇ ਉਹ ਦੇਰੀ ਕਰਨ ਦਾ ਫੈਸਲਾ ਲੈਂਦੇ ਵੀ ਹਨ ਤਾਂ ਐਟਲੀਸਟ ਉਹ ਦੋਵਾਂ ਪੱਖਾਂ ਤੋਂ ਇਨਫੋਰਮ ਡਿਸੀਜਨ ਹੋਵੇ, ਮੁੜ ਕੇ ਪਛਤਾਵੇ ਦਾ ਕਾਰਨ ਨਾ ਬਣੇ।
ਸਹੀ, ਅਸੀਂ ਅਕਸਰ ਇੱਕ ਲਫ਼ਜ਼ ਸੁਣਦੇ ਹਾਂ ਬਾਇਓਲੋਜੀਕਲ ਕਲੋਕ, ਮੇਰੇ ਖਿਆਲ ਉਸ ਦੀ ਤੁਸੀਂ ਇਸ ਵੇਲੇ ਪਰਿਭਾਸ਼ਾ ਦੱਸੀ ਹੈ ਕਿ ਔਰਤ ਵਾਸਤੇ ਇਹ ਬਾਇਓਲੋਜੀਕਲ ਕਲੋਕ ਕੀ ਹੈ। ਤੁਸੀਂ ਕਹਿ ਰਹੇ ਹੋ ਕਿ 30 ਸਾਲ ਦੀ ਜਦ ਉਮਰ ਹੋ ਜਾਏ ਉਸ ਤੋਂ ਬਾਅਦ ਇਹ ਜਿਹੜੀ ਘੜੀ ਹੈ ਇੰਨੀ ਤੇਜ਼ੀ ਨਾਲ ਚੱਲਦੀ ਹੈ ਕਿ ਸ਼ਾਇਦ ਔਰਤ ਬਾਂਝਪਨ ਵੱਲ ਬਹੁਤ ਛੇਤੀ ਵੱਧਦੀ ਹੈ। ਅਤੇ ਤੁਸੀਂ ਬਿਲਕੁਲ ਸਹੀ ਫਰਮਾਇਆ ਕਿ ਅੱਜ ਕੱਲ੍ਹ ਜਿਹੜੇ ਪ੍ਰਵਾਸੀ ਆਉਂਦੇ ਹਨ ਆਪਣੇ ਪੈਰ ਪੱਕੇ ਕਰਨ ਵਿੱਚ ਇੰਨਾ ਸਮਾਂ ਲਗਾ ਲੈਂਦੇ ਹਨ ਅਤੇ ਸ਼ਾਇਦ ਉਹ ਬੱਚੇ ਬਾਰੇ ਨਹੀਂ ਸੋਚ ਪਾਉਂਦੇ। ਸੋ ਕੀ ਸਲਾਹ ਹੈ ਜੀ ਕਿ ਕਿਵੇਂ ਇਸ ਬਾਰੇ ਸੋਚਿਆ ਜਾਏ? ਕੁਛ ਅਸੀਂ ਇਹ ਵੀ ਇੱਥੇ ਵੈਸਟਰਨ ਮੁਲਕਾਂ ਵਿੱਚ ਸੁਣਿਆ ਕਿ ਜਿਹੜੇ ਐਗਸ ਨੇ ਉਹਨਾਂ ਨੂੰ ਫਰੀਜ਼ ਕਰ ਦਿੱਤਾ ਜਾਵੇ, ਇਸ ਤਰ੍ਹਾਂ ਦੀ ਵੀ ਸਲਾਹ ਹੁੰਦੀ ਹੈ?
ਬਿਲਕੁਲ ਜੀ। ਸੋ ਇਹ ਇੱਕ ਇੰਸ਼ੋਰੈਂਸ ਨਹੀਂ ਹੈ, ਪਰ ਜੇ ਕੋਈ ਔਰਤ ਆਪਣੇ ਐਗਸ ਫਰੀਜ਼ ਵੀ ਕਰਾ ਲੈਂਦੀ ਹੈ, ਇਟਸ ਨੋਟ ਐਨ ਇੰਸ਼ੋਰੈਂਸ ਕਿ ਉਹ ਜਿਹੜੇ ਐਗਸ ਫਰੀਜ਼ ਕੀਤੇ ਹੋਏ ਨੇ ਉਹ ਜ਼ਰੂਰ ਹੀ ਉਸਨੂੰ ਕੰਸੀਵ ਕਰਨ ਵਿੱਚ ਮਦਦ ਕਰਨਗੇ। ਸੋ ਇੱਕ ਐਸੋਸੀਏਸ਼ਨ ਹੈਗੀ ਆ ਵਾਰਟਾ ਕਰਕੇ, ਵਿਕਟੋਰੀਅਨ ਅਸਿਸਟਿਡ ਰਿਪ੍ਰੋਡਕਟਿਵ ਟ੍ਰੀਟਮੈਂਟ ਅਥੋਰਿਟੀ, ਇਹ ਪ੍ਰੋਵਾਈਡ ਕਰਦੀ ਆ ਇਨਫੋਰਮੇਸ਼ਨ ਟੂ ਕਪਲਸ ਅਤੇ ਉਹਨਾਂ ਦੀ ਫਰਟੀਲਿਟੀ ਬਾਰੇ, ਇਨਫਰਟੀਲਿਟੀ ਬਾਰੇ, ਐਂਡ ਅਸਿਸਟਿਡ ਰਿਪ੍ਰੋਡਕਟਿਵ ਟ੍ਰੀਟਮੈਂਟ ਬਾਰੇ, ਜਿਹਦੇ ਵਿੱਚ ਬੈਸਟ ਇੰਟਰਸਟ ਆਫ ਚਿਲਡਰਨ ਰੱਖਿਆ ਜਾਂਦਾ ਹੈਗਾ। ਸੋ ਇਹਨਾਂ ਨੂੰ ਕੋਂਟੈਕਟ ਕਰਕੇ ਸਲਾਹ ਲਈ ਜਾ ਸਕਦੀ ਹੈ। ਇਹਨਾਂ ਦਾ ਕੋਂਟੈਕਟ ਨੰਬਰ ਹੈਗਾ 8601-5250, ਔਰ ਇਹਨਾਂ ਦੀ ਵੈਬਸਾਈਟ ਹੈਗੀ ਆ www.varta.org.au। ਸੋ ਜਿਵੇਂ ਮੈਂ ਕਿਹਾ ਵੀ ਇਟਸ ਨੋਟ ਐਨ ਇੰਸ਼ੋਰੈਂਸ ਕਿ ਪੱਕਾ ਹੀ ਜੇ ਐਗਸ ਫਰੀਜ਼ ਕਰ ਲਏ ਤਾਂ ਇਹ ਬਿਲਕੁਲ ਹੀ ਪੱਕਾ ਹੋ ਜਾਏਗਾ ਕਿ ਕੰਸੀਵ ਹੋ ਜਾਏਗਾ। ਆਖਿਰ ਇਹ ਇਟਸ ਨੋਟ ਅ ਨੈਚੁਰਲ ਟੈਕਨੀਕ, ਕੁਛ ਬੈਨੀਫਿਟਸ ਵੀ ਹੁੰਦੇ ਨੇ ਅਤੇ ਕੁਛ ਉਹਦੀ ਲਿਮਿਟੇਸ਼ਨਸ ਵੀ ਹੁੰਦੀਆਂ ਨੇ। ਸੋ ਉਹੀ ਤੁਸੀਂ ਜਿਵੇਂ ਕਿਹਾ ਬਾਇਓਲੋਜੀਕਲ ਕਲੋਕ ਜਿਹੜੀ ਹੈਗੀ ਆ ਉਹ ਤਾਂ ਰੁਕਣੀ ਹੈ ਨਹੀਂ। ਸੋ ਬਿਲਕੁਲ ਇਨਫੋਰਮ ਡਿਸੀਜਨ ਲਿਆ ਜਾਵੇ, ਜੇ ਦੇਰੀ ਹੋ ਰਹੀ ਆ ਕਿਸੇ ਕਾਰਨ ਕਰਕੇ ਤਾਂ ਐਟਲੀਸਟ ਪਤਾ ਹੋਵੇ ਕਿ ਇਹ ਦੇਰੀ ਦਾ ਨਤੀਜਾ ਕੀ ਹੋ ਸਕਦਾ ਹੈ, ਔਰ ਕਪਲਸ ਨੂੰ ਹੋਰ ਵੀ ਰਿਸਕ ਫੈਕਟਰਸ ਦੀ ਟੋਟਲ ਜਾਣਕਾਰੀ ਹੋਵੇ, ਐਟਲੀਸਟ ਉਹ ਬਾਕੀ ਦੇ ਰਿਸਕ ਫੈਕਟਰਸ ਜਿਹੜੇ ਨੇ ਉਹਨਾਂ ਤੋਂ ਬਚ ਸਕਣ।
ਜ਼ਰੂਰ ਜੀ। ਸੋ ਇੱਕ ਅਹਿਮ ਗੱਲ ਮੈਨੂੰ ਲੱਗਦਾ ਜਿਹੜੀ ਤੁਸੀਂ ਦੱਸੀ ਕਿ ਅਗਰ ਕਿਸੇ ਜੋੜੇ ਦਾ ਬੱਚਾ ਨਹੀਂ ਹੋ ਰਿਹਾ, ਜ਼ਰੂਰੀ ਨਹੀਂ ਕਿ ਔਰਤ ਵਿੱਚ ਹੀ ਨੁਕਸ ਹੈ, ਇਹ ਵੀ ਹੋ ਸਕਦਾ ਹੈ ਕਿ ਮਰਦ ਵਿੱਚ ਕੋਈ ਕਮੀ ਹੈ, ਖਾਸ ਕਰਕੇ ਅਗਰ ਮਰਦ ਦੀ ਉਮਰ 40 ਵਰੇ ਤੋਂ ਅੱਗੇ ਹੋ ਜਾਵੇ ਤਾਂ ਕੀ ਉਹ ਸਪਰਮ ਵਿੱਚ ਕੁਛ ਨੁਕਸ ਆ ਜਾਂਦਾ ਹੈ ਜੀ?
ਬਿਲਕੁਲ। ਸੋ ਸਪਰਮਸ ਜਿਹੜੇ ਨੇ ਉਹ ਉਹਨਾਂ ਦੀ ਕੁਆਲਿਟੀ ਔਰ ਉਹਨਾਂ ਦੀ ਕੁਆਂਟਿਟੀ ਘੱਟਦੀ ਜਾਂਦੀ ਆ, ਜਿਵੇਂ 40 ਸਾਲ ਤੋਂ ਉੱਪਰ ਉਹਨਾਂ ਦਾ ਵੀ ਇੱਕ ਬਾਇਓਲੋਜੀਕਲ ਕਲੋਕ ਹੈਗਾ ਜੋ ਟਿਕ ਕਰਨਾ ਸ਼ੁਰੂ ਹੋ ਜਾਂਦਾ ਹੈ। ਸੋ ਉਹ ਸਪਰਮ ਕੁਆਲਿਟੀ ਐਂਡ ਕੁਆਂਟਿਟੀ ਦੋਨੋਂ ਘੱਟ ਜਾਂਦੇ ਨੇ, ਔਰ ਫਿਰ ਬਾਕੀ ਦੇ ਫੈਕਟਰਸ ਜਿਵੇਂ ਕਿ ਹੈਗਾ ਵਜ਼ਨ, ਬੋਡੀ ਵੇਟ, ਔਰ ਉਹ ਵੀ ਇਕੁਅਲੀ ਇਫੈਕਟ ਕਰਦਾ ਹੈ ਮੈਨ ਔਰ ਵਿਮੈਨ ਨੂੰ। ਜਦੋਂ ਆਪਾਂ ਇੱਕ ਔਰਤ ਨੂੰ ਦੇਖਦੇ ਹਾਂ ਆਪਾਂ ਉਸ ਵਿੱਚ ਨੁਕਸ ਕੱਢਣ ਦੀ ਸ਼ਾਇਦ ਕੋਸ਼ਿਸ਼ ਕਰਦੇ ਹਾਂ ਐਜ਼ ਅ ਕਮਿਊਨਿਟੀ ਕਿ ਸ਼ਾਇਦ ਇਹ ਪਤਲੀ ਹੋ ਜਾਵੇ ਅਤੇ ਤਾਂ ਇਹਨੂੰ ਇਹਦੀ ਫਰਟੀਲਿਟੀ ਇੰਪਰੂਵ ਹੋ ਜਾਏ। ਮਰਦ ਨੂੰ ਵੀ ਕਿਹਾ ਜਾਂਦਾ ਹੈਗਾ, ਆਦਮੀਆਂ ਨੂੰ ਵੀ, ਕਿ ਉਹ ਵਜ਼ਨ ਆਪਣਾ ਘਟਾ ਕੇ ਰੱਖਣ, ਆਪਣਾ ਸੰਤੁਲਿਤ ਵਜ਼ਨ ਰੱਖਣ ਤਾਂ ਕਿ ਉਹਨਾਂ ਦੀ ਫਰਟੀਲਿਟੀ ਵੀ ਇੰਪਰੂਵ ਹੋਵੇ, ਕਿਉਂਕਿ ਆਦਮੀਆਂ ਦਾ ਭਾਰ ਜੇ ਸਹੀ ਹੋਵੇ ਤਾਂ ਉਹ ਜ਼ਿਆਦਾ ਫਰਟਾਈਲ ਹੁੰਦੇ ਹਨ। ਵਾਧੂ ਭਾਰ ਸਪਰਮਸ ਦੀ ਕੁਆਂਟਿਟੀ ਅਤੇ ਕੁਆਲਿਟੀ ਦੋਨਾਂ 'ਤੇ ਮਾੜਾ ਅਸਰ ਪਾਉਂਦਾ ਹੈ। ਅਤੇ ਜੇ ਭਾਰ ਦੀ ਗੱਲ ਔਰਤ 'ਤੇ ਕਰੀਏ ਤਾਂ ਓਵਰਵੇਟ ਔਰਤਾਂ ਨੂੰ ਕੰਸੀਵ ਕਰਨ ਵਿੱਚ ਸਮਾਂ ਲੱਗ ਜਾਂਦਾ ਹੈ ਅਤੇ ਔਕੜਾਂ ਵੀ ਪ੍ਰੈਗਨੈਂਸੀ ਦੌਰਾਨ ਵੱਧ ਜਾਂਦੀਆਂ ਹਨ। ਸਹੀ ਭਾਰ ਜਿਹੜਾ ਹੈਗਾ ਉਹ ਸਰੀਰ ਵਿੱਚ ਹਾਰਮੋਨਲ ਲੈਵਲ ਸਹੀ ਰੱਖਣ ਦੇ ਦਾ ਸਹਾਇਕ ਹੁੰਦਾ ਹੈ, ਔਰ ਜਿਹੜੀ ਪੋਲੀਸਿਸਟਿਕ ਓਵੇਰੀਅਨ ਸਿੰਡਰੋਮ ਹੈਗਾ ਆ, ਜਿਹੜੀ ਹਾਰਮੋਨਲ ਕੰਡੀਸ਼ਨ ਹੈ, ਉਹ ਵੀ ਔਰਤਾਂ ਦੀ ਜੇ ਸਹੀ ਭਾਰ ਹੋਵੇ ਤਾਂ ਉਸ ਕੰਡੀਸ਼ਨ ਦੇ ਚਾਂਸਿਸ ਘੱਟ ਜਾਂਦੇ ਹਨ, ਅਤੇ ਜਿਹੜੀਆਂ ਔਰਤਾਂ ਨੂੰ ਪੀਕੋਸ ਹੋਵੇ ਵੀ ਉਹ ਵੀ ਜੇ ਥੋੜਾ ਬਹੁਤ ਆਪਣਾ ਭਾਰ ਸਹੀ ਰੱਖਣ ਤੇ ਕਨਸੀਵ ਕਰਨ ਦੇ ਚਾਂਸਸ ਵੱਧ ਜਾਂਦੇ ਹਨ। ਔਰ ਸਿਮਿਲਰਲੀ ਮਰਦਾਂ ਵਿੱਚ ਵੀ ਜੇ ਉਹ ਭਾਰ ਜ਼ਿਆਦਾ ਹੈ ਤਾਂ ਉਹਨਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਉਹਨਾਂ ਦੀ ਸਪਰਮ ਕੁਆਂਟਿਟੀ ਔਰ ਕੁਆਲਿਟੀ ਇੰਪਰੂਵ ਹੋ ਜਾਏ।
ਵਜ਼ਨ ਵਾਧੂ ਹੋਏ ਇਹ ਤਾਂ ਗੱਲ ਸਮਝ ਆਉਂਦੀ ਹੈ, ਕੀ ਕਦੀ ਵਜ਼ਨ ਬਹੁਤ ਘੱਟ ਵੀ ਹੋ ਸਕਦਾ ਹੈ ਤੇ ਉਹ ਵਾਜ਼ੇ ਨਹੀਂ ਹੁੰਦਾ?
ਬਿਲਕੁਲ, ਸੋ ਵਜ਼ਨ ਘੱਟ ਵੀ ਜੇ ਹੋਵੇ ਤਾਂ ਉਹਦੇ ਕਰਕੇ ਵੀ ਦੋਨਾਂ ਪੱਖੀ ਆਦਮੀ ਪੱਖੀ ਵੀ ਸਪਰਮਸ ਦੀ ਕੁਆਂਟਿਟੀ ਔਰ ਕੁਆਲਿਟੀ 'ਤੇ ਇਫੈਕਟ ਪੈ ਸਕਦਾ ਅਤੇ ਔਰਤਾਂ ਵਿੱਚ ਵੀ ਹਾਰਮੋਨਲ ਜਿਹੜੇ ਚੇਂਜਿਸ ਨੇ ਉਹ ਡਰਾਸਟਿਕਲੀ ਚੇਂਜ ਹੋ ਸਕਦੇ ਆ। ਆਇਰਨ ਦੀ ਕਮੀ ਨਾਲ ਮੈਂਸਟਰੇਸ਼ਨ ਜਿਹੜੀ ਹੈਗਾ ਪੀਰੀਅਡ ਹੈਗੇ ਉਹ ਡਿਸਰਪਟ ਹੋ ਸਕਦੇ ਨੇ ਅਤੇ ਹੋਰ ਕਈ ਹਾਰਮੋਨਸ ਜਿਹੜੇ ਚਾਹੀਦੇ ਹੁੰਦੇ ਆ ਕਨਸੈਪਸ਼ਨ ਲਈ ਉਹ ਵੀ ਪ੍ਰੋਡਿਊਸ ਹੋਣਾ ਘੱਟ ਹੋ ਸਕਦੇ ਨੇ, ਡਿਸਰਪਸ਼ਨ ਹੋ ਸਕਦੀ ਹੈ ਉਹਨਾਂ ਦੇ ਪ੍ਰੋਡਕਸ਼ਨ ਵਿੱਚ। ਇਸ ਲਈ ਸਹੀ ਜਿਹੜਾ BMI ਹੈ ਉਹ ਕਈ ਵੈਬਸਾਈਟਸ 'ਤੇ BMI ਆਪਣਾ ਕੈਲਕੂਲੇਟ ਕਰਕੇ ਤੁਸੀਂ ਪਤਾ ਲਾ ਸਕਦੇ ਆ ਕਿ ਕਿਹੜਾ BMI ਉਹਨਾਂ ਲਈ ਸਹੀ ਹੈਗਾ ਔਰ ਫਿਰ ਆਪਣੇ GP ਨਾਲ ਰਲ ਕੇ ਡਿਸਕਸ ਕਰ ਸਕਦੇ ਨੇ ਵੀ ਹੋਰ ਸਪੋਰਟ ਕੀ ਲੈ ਸਕਦੇ ਆ ਵਜ਼ਨ ਘਟਾਉਣ ਲਈ।
ਠੀਕ ਹੈ ਜੀ, ਸੋ ਇੱਕ ਗੱਲ ਅਸੀਂ ਕੀਤੀ ਉਮਰ ਦੀ, ਦੂਜੀ ਅਸੀਂ ਕੀਤੀ ਵਜ਼ਨ ਦੀ, ਇਸ ਤੋਂ ਇਲਾਵਾ ਕੋਈ ਹੋਰ ਫੈਕਟਰਸ ਹੈਗੇ ਨੇ ਜੀ?
ਬਾਕੀ ਚੰਗਾ ਖਾਣ ਪੀਣ ਓਵਰਆਲ ਫਰਟੀਲਿਟੀ ਲਈ ਬਹੁਤ ਜ਼ਰੂਰੀ ਹੈ। ਆਮ ਘਰਾਂ ਵਿੱਚ ਵੇਖਿਆ ਗਿਆ ਹੈ ਅਮਨਪ੍ਰੀਤ ਜੀ ਕਿ ਜਦੋਂ ਔਰਤ ਦੇ ਗਰਭ ਨਹੀਂ ਠਹਿਰਦਾ ਤਾਂ ਕੋਈ ਮੈਜਿਕ ਫੂਡ ਆਈਟਮ ਲੱਭਣ ਦੀ ਕੋਸ਼ਿਸ਼ ਸ਼ੁਰੂ ਹੋ ਜਾਂਦੀ ਹੈ ਜਿਸ ਨਾਲ ਕਿ ਛੇਤੀ ਹੀ ਘਰ ਵਿੱਚ ਬੇਬੀ ਆ ਜਾਵੇ ਅਤੇ ਚਾਰੇ ਪਾਸਿਓਂ ਸਲਾਹਾਂ ਜਾਰੀ ਰਹਿੰਦੀਆਂ ਹਨ ਬਈ ਨੂੰਹ ਨੂੰ ਆ ਖਵਾਓ ਜਾਂ ਆ ਨਾ ਖਵਾਓ। ਬਿਲਕੁਲ, ਸੋ ਮੈਜਿਕ ਫੂਡ ਕੁਛ ਐਸਾ ਹੋ ਜਾਏ, ਪਰ ਇੱਕ ਗੱਲ ਰਿਸਰਚ ਕਲੀਅਰ ਕਰਦੀ ਹੈ ਕਿ ਬੈਲੈਂਸ ਡਾਇਟ ਜਿਹੜੀ ਹੈ ਉਹ ਜ਼ਰੂਰੀ ਹੈ। ਹੁਣ ਤੱਕ ਕੋਈ ਐਸਾ ਮੈਜਿਕ ਫੂਡ ਅਨਫੋਰਚੁਨੇਟਲੀ ਨਹੀਂ ਲੱਭਿਆ ਜੋ ਇਸ ਹਾਲਤ ਵਿੱਚ ਸਹਾਈ ਹੋਵੇ। ਸਹੀ ਮਾਤਰਾ ਵਿੱਚ ਫਲ, ਸਬਜ਼ੀਆਂ, ਅਨਾਜ, ਦੁੱਧ, ਦਹੀਂ ਖਾਣਾ ਚਾਹੀਦਾ ਹੈ। ਡਾਕਟਰ ਦੀ ਸਲਾਹ ਨਾਲ ਮਲਟੀਵਾਈਟਮਿਨਸ ਲੈਣੇ ਵੀ ਸ਼ੁਰੂ ਕਰਨ ਵਿੱਚ ਹਰਜ ਨਹੀਂ ਹੈ, ਖਾਸ ਕਰਕੇ ਫੋਲਿਕ ਐਸਿਡ ਜੋ ਬਰਥ ਡਿਫੈਕਟਸ ਜਾਂ ਦਾ ਰਿਸਕ ਘਟਾਉਂਦਾ ਹੈ। ਇਸੇ ਤਰ੍ਹਾਂ ਆਦਮੀਆਂ ਨੂੰ ਵੀ ਆਪਣਾ ਭੋਜਨ ਸੰਤੁਲਿਤ ਰੱਖਣਾ ਚਾਹੀਦਾ ਹੈ ਫਰਟੀਲਿਟੀ ਇੰਪਰੂਵ ਕਰਨ ਲਈ। ਸੋ ਡੋਂਟ ਗੋ ਐਂਡ ਲੁੱਕ ਫੋਰ ਮੈਜਿਕ ਫੂਡਸ, ਆਈ ਵੁੱਡ ਸਜੈਸਟ ਟੂ ਦੋਜ਼ ਕਪਲਸ, ਪਰ ਆਪਣਾ ਸੰਤੁਲਿਤ ਆਹਾਰ ਲੈਣ ਦੀ ਕੋਸ਼ਿਸ਼ ਕਰਨ, ਅੱਛਾ ਖਾਣ ਪੀਣ ਸ਼ੁਰੂ ਕਰਨ। ਜੇ ਕੋਈ ਲੱਗਦਾ ਵੀ ਹੈ ਕਿ ਕਿਸੇ ਕਮਿਊਨਿਟੀ ਵਿੱਚ ਐਸਾ ਕੁਛ ਮੈਜਿਕ ਫੂਡ ਹੈਗਾ ਆ ਔਰ ਉਹ ਟਰਾਈ ਕਰਨ ਵਿੱਚ ਕੋਈ ਹਰਜ ਵੀ ਨਹੀਂ ਹੈ ਅਨਲੈਸ ਯੂ ਨੋ ਕਿ ਉਹ ਬਹੁਤ ਹੀ ਕੁਛ ਐਸਾ ਹਰਬਲ ਪ੍ਰੋਡਕਟ ਹੈ ਜੋ
ਨੁਕਸਾਨ
ਪਹੁੰਚਾ ਸਕੇ ਜਾਂ ਕੋਈ ਹੋਰ ਕੋਈ ਮੈਡੀਕੇਸ਼ਨਸ ਤੇ ਨੇ ਉਹਦੇ ਨਾਲ ਇੰਟਰੈਕਸ਼ਨ ਨਾ ਹੋ ਜਾਵੇ ਤੇ ਕੁਛ ਨੁਕਸਾਨ ਵੀ ਨਹੀਂ ਹੈ, ਯੂ ਨੈਵਰ ਨੋ, ਕੁਛ ਵਰਕ ਕਰ ਜਾਏ, ਬਟ ਰਿਸਰਚ ਤਾਂ ਇਹੀ ਕਹਿੰਦੀ ਹੈ ਕਿ ਹਜੇ ਤੱਕ ਤਾਂ ਕੋਈ ਮੈਜਿਕ ਫੂਡ ਨਹੀਂ ਲੱਭਿਆ। ਸੋ ਬੈਲੈਂਸ ਡਾਇਟ ਰੱਖਣੀ ਚਾਹੀਦੀ ਆ। ਬਾਕੀ ਹੋਰ ਫੈਕਟਰਸ ਦੀ ਗੱਲ ਕਰੀਏ ਤੇ ਸਮੋਕਿੰਗ ਤੇ ਐਲਕੋਹਲ ਬਹੁਤ ਵੱਡੇ ਫੈਕਟਰ ਨੇ ਜੋ ਰਿਸਕ ਫੈਕਟਰਸ ਬਣ ਸਕਦੇ ਨੇ ਇਨਫਰਟੀਲਿਟੀ ਲਈ ਬੋਥ ਮੈਨ ਤੇ ਵੋਮੈਨ। ਇੱਥੇ ਫਿਰ ਆਪਾਂ ਡਿਸਕਸ ਕਰੀਏ ਜੇ ਆਦਮੀਆਂ ਦੀ ਗੱਲ ਕਰੀਏ ਤਾਂ ਸਮੋਕਿੰਗ ਦਾ ਆਦਮੀਆਂ ਦੀ ਫਰਟੀਲਿਟੀ ਤੇ ਫਰਕ ਪੈਂਦਾ ਹੈ। ਸਮੋਕਰ ਜੇ ਆਦਮੀ ਹੋਵੇ ਤਾਂ ਉਸਦੇ ਸਪਰਮਸ 20% ਘੱਟ ਜਾਂਦੇ ਹਨ, ਵਿਚ ਇਜ਼ ਕੁਆਇਟ ਸਿਗਨੀਫਿਕੈਂਟ। ਇਸੇ ਤਰ੍ਹਾਂ ਸ਼ਰਾਬ ਵੀ ਦੋਨਾਂ ਤੇ ਮਾੜਾ ਅਸਰ ਕਰਦੀ ਹੈ। ਸਮੋਕਿੰਗ ਔਰਤ ਦੇ ਹਾਰਮੋਨਲ ਫੰਕਸ਼ਨਸ ਖਰਾਬ ਕਰ ਦਿੰਦੀ ਹੈ ਤੇ ਯੂਟਰਸ ਦੇ ਅੰਦਰਲੇ ਇਨਵਾਇਰਨਮੈਂਟ ਉਸਦੀਆਂ ਤਹਿਆਂ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ ਤੇ ਉਸਦੇ ਆਂਡਿਆਂ ਨੂੰ ਵੀ ਡੈਮੇਜ ਕਰਦੀ ਹੈ ਤੇ ਮਿਸਕੈਰੇਜ ਦੇ ਚਾਂਸਿਸ ਵੀ ਸਮੋਕਰਸ ਵਿੱਚ ਵੱਧ ਦੇਖੇ ਗਏ ਹਨ। ਸੋ ਇਹ ਸੈਕਿੰਡ ਹੈਂਡ ਸਮੋਕ, ਸੋ ਹੋ ਸਕਦਾ ਹੈ ਆਦਮੀ ਸਮੋਕ ਕਰਦਾ ਹੋਵੇ ਸੋ ਉਹ ਉਸ ਕਪਲ ਵਿੱਚ ਨਾ ਆਦਮੀ ਨੂੰ ਵੀ ਅਸਰ ਪੈ ਰਿਹਾ ਆ ਤੇ ਘਰ ਦੇ ਵਿੱਚ ਕਿਉਂਕਿ ਔਰਤ ਰਹਿ ਰਹੀ ਹੈ ਤਾਂ ਔਰਤ ਨੂੰ ਵੀ ਫਰਕ ਪੈ ਰਿਹਾ ਹੈ। ਸੋ ਸੈਕਿੰਡ ਹੈਂਡ ਸਮੋਕ ਤੋਂ ਵੀ ਬਚਣਾ ਚਾਹੀਦਾ ਹੈ।
ਠੀਕ ਹੈ, ਸੋ ਕਿਹੜਾ ਪੜਾਅ ਹੈ ਜਿਸ ਤੋਂ ਬਾਅਦ ਡਾਕਟਰੀ ਸਲਾਹ ਲੈਣੀ ਬਹੁਤ ਜ਼ਰੂਰੀ ਹੋ ਜਾਂਦੀ ਹੈ? ਕਿੰਨੀ ਦੇਰ ਤੱਕ ਅਗਰ ਜੋੜਾ ਕੋਸ਼ਿਸ਼ ਕਰੇ ਤੇ ਅਗਰ ਕਨਸੈਪਸ਼ਨ ਨਹੀਂ ਹੋ ਰਹੀ ਫਿਰ ਡਾਕਟਰ ਕੋਲ ਜਾਣਾ ਜ਼ਰੂਰੀ ਹੈ?
ਸੋ ਇਹ ਡਿਫਰੈਂਟ ਏਜਸ ਵਿੱਚ ਔਰ ਡਿਫਰੈਂਟ ਹੈਲਥ ਕੰਡੀਸ਼ਨਸ ਵਿੱਚ ਡਿਫਰੈਂਟ ਟਾਈਮ ਪੀਰੀਅਡਸ ਦੱਸੇ ਜਾਂਦੇ ਨੇ। ਨੋਰਮਲੀ ਜੇ ਲੇਡੀ ਮੰਨ ਲਓ 25 to 30 ਈਅਰਸ ਤੱਕ ਹੈ, ਮੈਂ ਰਫ ਐਸਟੀਮੇਟ ਦੱਸ ਰਹੀ ਹਾਂ, ਤਾਂ ਉਹ ਸਾਲ ਕੁ ਜੇ ਵੇਟ ਕਰੇ ਔਰ ਦੇਖੇ ਕਿ ਸਾਲ ਵਿੱਚ ਜੇ ਕਨਸੈਪਸ਼ਨ ਨਹੀਂ ਹੁੰਦੀ ਤਾਂ ਸਾਲ ਤੋਂ ਬਾਅਦ ਡਾਕਟਰ ਦੇ ਜਾਣਾ ਜ਼ਰੂਰੀ ਹੈ।
ਸਾਲ ਤਾਂ ਕਾਫੀ ਲੰਮਾ ਅਰਸਾ ਹੈ। ਠੀਕ ਹੈ ਜੀ।
ਹਾਂ ਬਿਲਕੁਲ, ਕਿਉਂਕਿ ਉਸ ਉਮਰ ਚ ਉਹ ਹਜੇ ਹੈਲਦੀ ਹੈ ਐਂਡ ਇਟ ਮੇ ਬੀ ਜਸਟ ਬਾਈ ਚਾਂਸ ਕਿ ਉਹਦੀ ਉਹਦੀ ਕਨਸੈਪਸ਼ਨ ਨਹੀਂ ਹੋ ਰਹੀ, ਪਰ ਜੇ 30 ਈਅਰਸ ਤੋਂ ਉੱਪਰ ਚਲੀ ਗਈ ਹੈ ਤਾਂ ਸਾਲ ਬਹੁਤ ਲੰਬਾ ਅਸਰ ਹੈ, ਸੋ ਬਹੁਤ ਬਹੁਤ ਲੰਬਾ ਅਰਸਾ ਹੈ, ਸੋ ਉਹ ਉਸ ਵਿੱਚ ਫਿਰ ਉਹ ਵਿਦ ਇਨ 6 ਮੰਥਸ ਹੀ ਜੇ ਉਹ ਕਨਸੈਪਸ਼ਨ ਨਹੀਂ ਹੋ ਰਹੀ ਤਾਂ ਸ਼ੀ ਸ਼ੁੱਡ ਰੀਅਲੀ ਗੋ ਟੂ ਦ ਡਾਕਟਰ ਟੂ ਗੈਟ ਸਟਾਰਟਡ ਵਿਦ ਸਮ ਅਦਰ ਡਾਇਗਨੋਸਟਿਕ ਟੈਸਟ, ਸੋ ਇਹ ਟਾਈਮ ਪੀਰੀਅਡਸ ਜੇ ਦੇਖਣੇ ਹੋਣ ਵੀ ਕਿੰਨਾ ਕੁ ਸਮਾਂ ਰੁਕਣਾ ਚਾਹੀਦਾ ਹੈ, ਇਸ ਲਈ ਇੱਕ ਬਹੁਤ ਵੱਡੀ ਬਹੁਤ ਅੱਛੀ ਵੈਬਸਾਈਟ ਹੈਗੀ ਆ ਜਿਹਦਾ ਨਾਮ ਹੈਗਾ yourfertility.org.au, ਉਹ ਜਿਹੜੇ ਪਾਰਟੀਸੀਪੈਂਟਸ ਨੇ ਉਹ ਪ੍ਰੀਕਨਸੈਪਸ਼ਨ ਹੈਲਥ ਚੈੱਕਲਿਸਟ ਭਰ ਸਕਦੇ ਨੇ ਉਹਦੇ ਵਿੱਚ, ਤੇ ਆਪਣੇ ਨੈਕਸਟ ਅਪੁਆਇੰਟਮੈਂਟ ਡਾਕਟਰ ਤੇ ਉਹ ਚੈੱਕਲਿਸਟ ਲੈ ਕੇ ਜਾ ਸਕਦੇ ਨੇ, ਉਹ ਚੈੱਕਲਿਸਟ ਜਿਹੜੀ ਹੈ ਨਾ ਉਹਨਾਂ ਦੀ ਏਜ, ਵੇਟ, ਐਕਸਰਸਾਈਜ਼ ਐਕਟੀਵਿਟੀਜ਼, ਉਹਨਾਂ ਦੀ ਸਮੋਕਿੰਗ ਔਰ ਡਰਿੰਕਿੰਗ ਹੈਬਿਟਸ, ਅਰੇਂਜ ਆਫ ਥਿੰਗਸ ਐਨਾਲਾਈਜ਼ ਕਰਦਾ ਹੈ ਉਹ ਚੈੱਕਲਿਸਟ, ਤੇ ਫਿਰ ਉਹ ਉਹਦਾ ਆਊਟਕਮ ਦਿੰਦਾ ਹੈ, ਸੋ yourfertility.org.au ਤੇ ਜਾ ਕੇ ਉਹ ਹੋਰ ਵੀ ਕਈ ਇਨਫੋਰਮੇਸ਼ਨ ਦੇ ਸਕਦੇ ਨੇ, ਪਰਟੀਕੁਲਰਲੀ ਇਹ ਕੁਐਸਚਨ ਜਿਹੜਾ ਤੁਸੀਂ ਪੁੱਛਿਆ ਹੈ, ਇਟ ਹੈਜ਼ ਯੂ ਨੋ ਅ ਲੋਟ ਆਫ ਅਦਰ ਥਿੰਗਸ ਇਨਵੋਲਵ, ਸੋ ਉਹਦਾ ਆਨਸਰ ਜਿਹੜਾ ਹੈਗਾ ਆ ਉਹ ਉਸ ਵੈਬਸਾਈਟ ਤੇ ਮਿਲ ਜਾਏਗਾ ਜਦੋਂ ਏਜ ਲਿਖਣਗੇ, ਆਪਣੀ ਵੇਟ ਲਿਖਣਗੇ, ਸੋ ਅਪ ਟੂ ਡੇਟ ਰੀਸੋਰਸਿਸ ਵੀ ਹੈ ਨੇ ਉਸ ਵੈਬਸਾਈਟ ਤੇ, ਵੀਡੀਓਜ਼ ਹੈ ਨੇ ਤੇ ਰੀਅਲ ਲਾਈਫ ਸਟੋਰੀਜ਼ ਨੇ ਪੀਪਲਸ ਐਕਸਪੀਰੀਅੰਸ, ਜਿਹੜਾ ਲੋਕਾਂ ਨੇ ਐਕਸਪੀਰੀਅੰਸ ਕੀਤਾ ਹੈਗਾ ਇਸ ਸਿਚੁਏਸ਼ਨ ਤੋਂ ਲੰਘਦੇ ਆ। ਬਾਕੀ GP ਨਾਲ ਗੱਲ ਕਰਨੀ ਬਹੁਤ ਜ਼ਰੂਰੀ ਆ, ਸਭ ਤੋਂ ਪਹਿਲਾਂ ਤਾਂ ਆਪਣੇ GP ਕੋਲ ਜਾ ਕੇ ਸਲਾਹ ਲੈਣ ਕਿ ਇੰਨਾ ਟਾਈਮ ਇੰਨਾ ਅਰਸਾ ਹੋ ਗਿਆ ਆ, ਕੀ ਕਰਨਾ ਚਾਹੀਦਾ ਆ। ਫਿਰ ਬਾਕੀ ਜਿਹੜੀ ਮੈਂ ਵਾਰਤਾ ਕਰਕੇ ਔਰਗਨਾਈਜੇਸ਼ਨ ਦਾ ਨਾਮ ਦਿੱਤਾ ਹੈ, ਉਹ ਵੀ ਇੱਕ ਬਹੁਤ ਅੱਛੀ ਜੇ ਕਾਫੀ ਅਰਸਾ ਹੋ ਗਿਆ ਹੈ IVF ਦੇ ਚੱਕਰ ਨੇ, ਤੇ ਉਸ ਔਰਗਨਾਈਜੇਸ਼ਨ ਤੋਂ ਸਲਾਹ ਲਈ ਜਾ ਸਕਦੀ ਹੈ। ਫੈਮਿਲੀ ਪਲੈਨਿੰਗ ਵਿਕਟੋਰੀਆ ਔਰਗਨਾਈਜੇਸ਼ਨ ਹੈਗੀ ਆ ਜਿਹੜੀ, ਜਿਹਨਾਂ ਦਾ ਆਫਿਸ ਮੈਲਬਰਨ ਔਰ ਬੋਕਸ ਹਿੱਲ ਵਿੱਚ ਹੈ, ਔਰ ਉਹ ਵੀ ਸਲਾਹ ਦਿੰਦੇ ਨੇ ਫਰਟੀਲਿਟੀ ਔਰ ਪ੍ਰੈਗਨੈਂਸੀ ਬਾਰੇ, ਔਰ ਉਹਨਾਂ ਦੀ ਫ੍ਰੀ ਕਾਲ ਸਰਵਿਸ ਹੈਗੀ ਆ 1-800-013-952, ਔਰ ਉਹਨਾਂ ਦੀ ਵੈਬਸਾਈਟ ਤੇ ਕਾਫੀ ਵੀਡੀਓਜ਼ ਵੀ ਹੈਗੀਆਂ ਨੇ ਗੱਲਾਂ ਸਮਝਣ ਲਈ। ਤੇ ਜੀਨ ਹੈਲਥ ਫਾਊਂਡੇਸ਼ਨ ਕਰਕੇ ਜਿਹੜੀ ਹੈਲਥ ਆਰਗਨਾਈਜੇਸ਼ਨ ਹੈਗੀ ਆ, ਉਹ ਵੀ ਪ੍ਰੈਕਟੀਕਲ ਐਡਵਾਈਸ ਅਬਾਊਟ ਫਰਟੀਲਿਟੀ ਐਂਡ ਅਦਰ ਕੰਡੀਸ਼ਨਸ ਦਿੰਦੀ ਆ, ਸੋ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਉਹਨਾਂ ਦਾ ਨੰਬਰ ਤੇ ਵੀ ਉਹਨਾਂ ਨੂੰ ਕੰਟੈਕਟ ਕੀਤਾ ਜਾ ਸਕਦਾ। ਜੇ ਕਿਸੇ ਨੂੰ ਆਪਣੀ ਲੈਂਗੁਏਜ ਵਿੱਚ ਇਨਫਰਟੀਲਿਟੀ ਬਾਰੇ ਜਾਂ ਕਿਸੇ ਹੋਰ ਵੀ ਹੈਲਥ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਸਾਡੀ ਆਰਗਨਾਈਜੇਸ਼ਨ ਤੇ ਜਾ ਕੇ ਲੈ ਸਕਦੇ ਨੇ, ਮਲਟੀਕਲਚਰਲ ਸੈਂਟਰ ਫਾਰ ਵਿਮੈਨਸ ਹੈਲਥ mcwh.com.au, ਜਾਂ ਉਹਨਾਂ ਦਾ ਟੋਲ ਫ੍ਰੀ ਨੰਬਰ ਹੈਗਾ 1-800-656-421 ਤੇ ਜਾ ਕੇ ਮਲਟੀਲਿੰਗੁਅਲ ਇਨਫੋਰਮੇਸ਼ਨ ਲੈ ਸਕਦੇ ਹਾਂ ਔਨ ਅ ਰੇਂਜ ਆਫ ਵਿਮੈਨਸ ਹੈਲਥ ਟੋਪਿਕਸ, ਬਿਕੋਜ਼ ਇਟਸ ਇੰਪੋਰਟੈਂਟ ਕਿ ਆਪਣੀ ਭਾਸ਼ਾ ਵਿੱਚ ਜਾਣਕਾਰੀ ਮਿਲੇ ਤਾਂ ਕਿ ਸਮਝ ਆ ਜਾਵੇ।
ਬਿਲਕੁਲ ਬਿਲਕੁਲ, ਸੋ ਜੋ ਮੈਂ ਸਮਝ ਰਹੀ ਹਾਂ ਤੁਹਾਡੀ ਗੱਲਾਂ ਤੋਂ, ਘਬਰਾਉਣ ਦੀ ਲੋੜ ਨਹੀਂ ਹੈ, ਇੱਕ ਤਾਂ ਬਹੁਤ ਸਾਰੇ ਵਿਕਲਪ ਮੌਜੂਦ ਹਨ, ਕਾਫੀ ਸਹਾਇਤਾ ਮਿਲ ਸਕਦੀ ਹੈ, ਵੱਖ ਵੱਖ ਸੰਸਥਾਵਾਂ ਹਨ ਉਹ ਸਹਾਇਤਾ ਪ੍ਰਦਾਨ ਕਰ ਦਿੰਦੀਆਂ ਹਨ, ਸੋ ਜੋ ਤੁਸੀਂ ਕਹਿ ਰਹੇ ਹੋ 6 ਮਹੀਨੇ ਸਾਲ ਤੀਕਰ ਅਗਰ ਨਹੀਂ ਵੀ ਬੱਚਾ ਹੁੰਦਾ ਤਾਂ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਹੈ ਨਾ?
ਬਿਲਕੁਲ ਜੀ, ਹਾਂਜੀ, ਸੋ ਜੇ ਕਿਸੇ ਕਾਰਨ ਕਰਕੇ ਦੇਰੀ ਹੋ ਵੀ ਰਹੀ ਹੈ ਤਾਂ ਟੈਕਨੀਕਸ ਅਵੇਲੇਬਲ ਹਨ, ਸਹਾਇਤਾ ਅਵੇਲੇਬਲ ਹੈ, ਯੂ ਆਰ ਇਨ ਅ ਗੁੱਡ ਕੰਟਰੀ ਵੇਅਰ ਯੂ ਵਿਲ ਬੀ ਸਪੋਰਟਡ, ਸੋ ਬਿਲਕੁਲ ਆਪਣੇ GP ਨਾਲ ਗੱਲ ਕਰਕੇ, ਜੇ ਘਬਰਾ ਜਾਣਗੇ ਕਪਲਸ ਤੇ ਹੋਰ ਹੀ ਨੁਕਸਾਨ ਹੋਏਗਾ, ਬਿਕੋਜ਼ ਮੈਂਟਲ ਹੈਲਥ ਗੋਜ਼ ਹੈਂਡ ਇਨ ਹੈਂਡ ਵਿਦ ਫਿਜ਼ੀਕਲ ਹੈਲਥ, ਸੋ ਬਿਲਕੁਲ ਸਹੀ ਕਿਹਾ ਤੁਸੀਂ ਕਿ ਘਬਰਾਉਣ ਦੀ ਲੋੜ ਨਹੀਂ ਹੈ, ਆਪਣੇ GP ਨਾਲ ਸਲਾਹ ਕਰਕੇ, ਸਾਰੀਆਂ ਜਿਹੜੀਆਂ ਵੀ ਆਰਗਨਾਈਜੇਸ਼ਨਸ ਨੇ ਉਹਨਾਂ ਤੋਂ ਸਪੋਰਟ ਲੈਣੀ ਬਹੁਤ ਜ਼ਰੂਰੀ ਆ।
ਗਗਨ, ਹਰ ਮਹੀਨੇ ਤੁਸੀਂ ਬਹੁਤ ਹੀ ਮਹੱਤਵਪੂਰਨ ਤੇ ਲੋੜੀਂਦੀ ਜਾਣਕਾਰੀ ਦਿੰਦੇ ਹੋ, ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਅੱਜ ਇਸ ਅਹਿਮ ਮੁੱਦੇ ਤੇ ਤੁਸੀਂ ਚਾਨਣ ਪਾਇਆ ਹੈ, ਮਿਹਰਬਾਨੀ।
ਥੈਂਕ ਯੂ ਜੀ, ਔਰ ਆਸ ਕਰਦੀ ਹਾਂ ਕਿ ਜੋ ਵੀ ਕਪਲਸ ਇਸ ਤੋਂ ਪ੍ਰਭਾਵਿਤ ਨੇ ਉਹਨਾਂ ਨੂੰ ਇਸ ਜਾਣਕਾਰੀ ਤੋਂ ਲਾਭ ਹੋਏਗਾ।
Enjoy more stories in your language by visiting sbs.com.au.